ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਸਥਾਨਕ ਕੌਂਸਲਾਂ ਨੂੰ ਆਸਟ੍ਰੇਲੀਆ ਦਿਵਸ ਤੋਂ ਇਲਾਵਾ ਹੋਰ ਦਿਨਾਂ ਤੇ ਨਾਗਰਿਕਤਾ ਸਮਾਰੋਹ ਆਯੋਜਿਤ ਕਰਨ ਦੀ ਇਜਾਜ਼ਤ ਦੇਣ ਦੇ ਫੈਸਲੇ ਦੇ ਕੇਂਦਰ ਵਿਚ ਨਿਰਪੱਖਤਾ ਹੈ। ਪ੍ਰਬੰਧਕੀ ਅਪੀਲ ਟ੍ਰਿਬਿਊਨਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਅਤੇ ਖੇਡਾਂ ਵਿਚ ਆਸਟ੍ਰੇਲੀਅਨ ਗ੍ਰਾਂਡ ਪ੍ਰੀ ਇਕ ਨਵੇਂ ਸੌਦੇ ਦੇ ਤਹਿਤ ਘੱਟੋ ਘੱਟ 2037 ਤੱਕ ਮੈਲਬਰਨ ਵਿਚ ਰਹੇਗੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ 2019 ਦੀ ਪਾਬੰਦੀ ਨੂੰ ਰੱਦ ਕਰਨ ਦੇ ਫੈਸਲੇ ਦਾ ਬਚਾਅ ਕੀਤਾ ਹੈ, ਜਿਸ ਨਾਲ ਸਥਾਨਕ ਕੌਂਸਲਾਂ ਨੂੰ ਆਸਟ੍ਰੇਲੀਆ ਦਿਵਸ ਤੇ ਹੀ ਨਾਗਰਿਕਤਾ ਸਮਾਰੋਹ ਆਯੋਜਿਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੁਆਰਾ ਪੇਸ਼ ਕੀਤੇ ਗਏ 2019 ਦੇ ਨਿਯਮ ਦੇ ਤਹਿਤ ਸਥਾਨਕ ਕੌਂਸਲਾਂ, ਜਿਨ੍ਹਾਂ ਨੇ ਫੈਸਲੇ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਤੋਂ ਸਾਲ ਭਰ ਵਿਚ ਨਾਗਰਿਕਤਾ ਸਮਾਰੋਹਾਂ ਦੀ ਮੇਜ਼ਬਾਨੀ ਕਰਨ ਦੀ ਯੋਜਤਾ ਨੂੰ ਖੋਲਿਆ ਗਿਆ ਸੀ। ਇਹ ਨੀਤੀ ਉਦੋਂ ਪੇਸ਼ ਕੀਤੀ ਗਈ ਸੀ ਜਦੋਂ ਕਈ ਸਥਾਨਕ ਕੌਂਸਲਾਂ ਵੱਲੋਂ 26 ਜਨਵਰੀ ਨੂੰ ਨਾਗਰਿਕਤਾ ਸਮਾਰੋਹਾਂ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਦੁਆਰਾ ਸੋਗ ਦੇ ਦਿਨ ਵਜੋਂ ਦੇਖਿਆ ਜਾਂਦਾ ਹੈ। ਸ੍ਰੀਮਾਨ ਐਲਬਨੀਜ਼ੀ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਸਮਾਰੋਹਾਂ ਵਿਚ ਹਿੱਸਾ ਲੈਣ ਦੀ ਆਗਿਆ ਦੇਵੇਗੀ ਅਤੇ ਇਨ੍ਹਾਂ ਸੁਝਾਵਾਂ ਨੂੰ ਰੱਦ ਕੀਤਾ ਕਿ ਇਹ ਆਸਟ੍ਰੇਲੀਆਈ ਦਿਵਸ ਦੀ ਮਿਤੀ ਨੂੰ ਬਦਲਣ ਵੱਲ ਇਕ ਕਦਮ ਹੈ।
I support Australia Day. The government supports Australia Day. There are no changes here. What shouldn't happen though, a new migrant from the United Kingdom is denied the opportunity to become an Australian citizen because of a decision made by a local council. That quite frankly is unfair on individuals and it was punishing individuals.
ਫੈਡਰਲ ਸਰਕਾਰ ਦੀ ਰੋਬੋਡੈਟ ਸਕੀਮ ਦੀ ਇਕ ਪੀੜਤ ਹੰਝੂਆਂ ਵਿਚ ਟੁੱਟ ਗਈ ਜਦੋਂ ਉਸ ਨੇ ਯੋਜਨਾ ਦੇ ਪ੍ਰਭਾਵਾਂ ਬਾਰੇ ਰਾਇਲ ਕਮਿਸ਼ਨ ਨੂੰ ਸਬੂਤ ਦਿੱਤੇ। ਇਹ ਸਕੀਮ ਭਲਾਈ ਪ੍ਰਾਪਤਕਰਤਾਵਾਂ ਤੋਂ ਕਰਜ਼ਿਆਂ ਦਾ ਦਾਅਵਾ ਕਰਨ ਲਈ ਇਕ ਨੁਕਸਦਾਰ ਅਤੇ ਸਵੈ ਚਲਿਤ ਗਣਨਾ ਪ੍ਰਕਿਰਿਆ ਤੇ ਨਿਰਭਰ ਕਰਦੀ ਸੀ। 2019 ਤੱਕ ਦੇ 4 ਸਾਲਾਂ ਵਿਚ ਲਗਭਗ 4 ਲੱਖ ਲੋਕਾਂ ਤੋਂ ਲਗਭਗ $1 ਬਿਲੀਅਨ ਕਰਜ਼ੇ ਦਾ ਦਾਅਵਾ ਕੀਤਾ ਗਿਆ ਸੀ। ਉਹ ਕਾਰਵਾਈਆਂ ਜੋ ਫੈਡਰਲ ਕੋਰਟ ਨੇ ਗੈਰ ਕਾਨੂੰਨੀ ਪਾਈਆਂ। ਸੈਂਡਰਾ ਬੀਵਨ ਨੇ ਕਿਹਾ ਕਿ ਉਹ ਬਿਨਾਂ ਭੋਜਨ ਤੋਂ ਰਹੀ ਅਤੇ ਉਸ ਦੀ ਮਾਨਸਿਕ ਸਿਹਤ ਤੇ ਵੀ ਗੰਭੀਰ ਪ੍ਰਭਾਵ ਪਿਆ ਜਦੋਂ ਉਸ ਦਾ ਕਰਜ਼ੇ ਲਈ ਪਿੱਛਾ ਕੀਤਾ ਗਿਆ। ਉਹ ਕਰਜ਼ਾ ਜੋ ਅਸਲ ਵਿਚ ਕਦੇ ਮੌਜੂਦ ਨਹੀਂ ਸੀ ਅਤੇ ਅੰਤ ਵਿਚ ਹਟਾ ਦਿੱਤਾ ਗਿਆ। ਸ੍ਰੀਮਤੀ ਬੀਵਨ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਆਉਣ ਵਾਲੀਆਂ ਕੌਲਾਂ ਨੇ ਉਸ ਨੂੰ ਕਰੀਬਨ ਤੋੜ ਹੀ ਦਿੱਤਾ ਸੀ।
I do remember driving home at night just beside myself with worry about this money and thinking I could just drive my car into a tree and make it stop.
ਅਤੇ ਜੇਕਰ ਇਸ ਖਬਰ ਨੇ ਤੁਹਾਡੇ ਲਈ ਕੋਈ ਮੁੱਦਾ ਉਠਾਇਆ ਹੈ ਤਾਂ ਤੁਸੀਂ 24 ਘੰਟੇ ਸੰਕਟ ਸਹਾਇਤਾ ਅਤੇ ਖੁਦਕੁਸ਼ੀ ਰੋਕਥਾਮ ਸੇਵਾਵਾਂ ਤੱਕ ਪਹੁੰਚ ਲਈ ਲਾਈਫਲਾਈਨ ਨੂੰ 13 11 14 ਤੇ ਕਾਲ ਕਰ ਸਕਦੇ ਹੋ। ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ ਜਾਣੀ AAT ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਕ ਨਵੀਂ ਸੰਸਥਾ ਨਾਲ ਬਦਲਿਆ ਜਾ ਰਿਹਾ ਹੈ, ਜਿਸ ਬਾਰੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਭਾਈਚਾਰੇ ਦੇ ਹਿੱਤਾਂ ਦੀ ਬਿਹਤਰ ਸੇਵਾ ਕਰੇਗੀ। ਫੈਡਰਲ ਅਟਾਰਨੀ ਜਨਰਲ ਮਾਰਕ ਡ੍ਰੇਫਿਸ ਦਾ ਕਹਿਣਾ ਹੈ ਕਿ ਪਿਛਲੀ ਗੱਠਜੋੜ ਸਰਕਾਰ ਦੇ ਅਧੀਨ ਨਿਯੁਕਤੀਆਂ ਦੀ ਪ੍ਰਕਿਰਿਆ ਦੁਆਰਾ AAT ਦੀ ਸਥਿਤੀ ਨੂੰ ਮੁਰੰਮਤ ਤੋਂ ਪਰੇ ਦਾ ਨੁਕਸਾਨ ਪਹੁੰਚਾਇਆ ਗਿਆ ਸੀ।
By appointing 85 former Liberal MPs, failed Liberal candidates, former Liberal staffers and other close Liberal associates without any merit-based selection process, including some individuals with no relevant experience or expertise, the former government fatally compromised the AAT, undermined its independence and eroded the quality and efficiency of its decision making.
Shri Dreyfus ne keha ki hun navi paradarshi yogta adharit niyuktiyan di prakriya shuru kiti javegi. ਆਸਟ੍ਰੇਲੀਆ ਤੇਲ ਅਤੇ ਗੈਸ ਉਤਪਾਦਕ ਸੈਂਟੋਸ ਦੇ ਸੀਈਓ ਨੇ ਫੈਡਰਲ ਸਰਕਾਰ ਦੀ ਗੈਸ ਤੇ ਨਵੀਂ ਕੀਮਤ ਕੈਪ ਦੀ ਆਲੋਚਨਾ ਕੀਤੀ ਹੈ। ਕੈਵਿਨ ਗੈਲਾਗਰ ਦਾ ਕਹਿਣਾ ਹੈ ਕਿ ਇਹ ਉਪਾਅ ਇੱਕ ਸੋਵੀਅਤ ਸ਼ੈਲੀ ਨੀਤੀ ਹੈ। ਨਵੇਂ ਕਾਨੂੰਨ 12 ਮਹੀਨਿਆਂ ਲਈ $12 ਪ੍ਰਤੀ ਗੀਗਾਜੂਲ ਤੇ ਗੈਸ ਦੀ ਸੀਮਾ ਰੱਖਦੇ ਹਨ ਅਤੇ ਨਾਲ ਹੀ ਗੈਸ ਮਾਰਕੀਟ ਲਈ ਲਾਜ਼ਮੀ ਆਚਾਰ ਸਹਿਤਾ ਪੇਸ਼ ਕਰਦੇ ਹਨ। ਊਰਜਾ ਮੰਤਰੀ ਕ੍ਰਿਸ ਬੋਅਨ ਨੇ ਕਿਹਾ ਕਿ ਸੈਂਟੋਸ ਦੀਆਂ ਟਿੱਪਣੀਆਂ ਇੱਕ ਕੱਟੜ ਜਵਾਬ ਹਨ ਅਤੇ ਫੈਡਰਲ ਸਰਕਾਰ ਫੈਸਲੇ ਤੇ ਕਾਇਮ ਹੈ।
Our job is to act in the national interest, not in Santos's or anybody else's, any other company's interest, in the national interest, to protect Australian industries, to protect Australians. Mr. Gallagher has a different job. It's his job to maximise his profits. It's our job to maximise the national interest. That sort of shrill commentary is just water off a duck's back. We'll just get on with the job.
New South Wales ਵਿੱਚ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਵੀਨਤਮ ਕੋਵਿਡ-19 ਲਹਿਰ ਸਿਖਰ ਤੇ ਪਹੁੰਚ ਗਈ ਹੈ। ਪਿਛਲੇ ਹਫ਼ਤੇ ਦਰਜ ਕੀਤੇ ਗਏ ਨਵੇਂ ਕੇਸਾਂ ਦੀ ਗਿਣਤੀ 501 ਲਾਗਾਂ ਦੇ ਵਾਧੇ ਨਾਲ 40,000 ਦੇ ਲਗਭਗ ਰਹੀ। ਇਸ ਨਾਲ ਪਿਛਲੇ ਹਫ਼ਤੇ ਦਾ ਕੁੱਲ ਨਵੇਂ ਸੰਸਕਰਣਾਂ ਦਾ ਅੰਕੜਾ 108,174 ਰਿਹਾ। ਲਗਭਗ 11 ਮਿਲੀਅਨ ਆਸਟ੍ਰੇਲੀਅਨ ਮਹਾਮਾਰੀ ਦੌਰਾਨ ਸੰਕਰਮਿਤ ਹੋਏ ਹਨ। ਆਸਟ੍ਰੇਲੀਆ ਦੇ ਸਿਹਤ ਮਾਹਰਾਂ ਦੇ ਸੁਤੰਤਰ ਮਾਹਰ ਸਮੂਹ ਔਜ਼ੀ ਸੇਜ ਨੇ ਨੀਤੀ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਪਾਵਾਂ ਨੂੰ ਸ਼ਾਮਲ ਕਰਨ ਲਈ ਕੋਵਿਡ ਰਣਨੀਤੀ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ, ਜਿਵੇਂ ਕਿ ਜਨਤਕ ਥਾਵਾਂ ਤੇ ਸਾਫ਼ ਹਵਾ, ਮਾਸਕ ਦੀ ਵਧੇਰੇ ਵਿਆਪਕ ਵਰਤੋਂ ਅਤੇ ਛੂਤ ਦੌਰਾਨ ਆਈਸੋਲੇਸ਼ਨ ਲਈ ਬਿਹਤਰ ਦਿਸ਼ਾ ਨਿਰਦੇਸ਼। ਸਵਦੇਸ਼ੀ ਸਿਹਤ ਸੇਵਾਵਾਂ ਨੂੰ ਇੱਕ ਫੰਡਿੰਗ ਹੁਲਾਰਾ ਮਿਲਣ ਵਾਲਾ ਹੈ। $120 ਮਿਲੀਅਨ ਦਾ ਪੈਕੇਜ ਵਿੱਚ ਨਿਸ਼ਾਨਾ ਕਲੀਨਿਕ, ਸਟਾਫ ਹਾਊਸਿੰਗ ਅਤੇ ਸਮੁੱਚੀ ਸਮਰੱਥਾ। ਸੰਘੀ ਸਰਕਾਰ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਕਮਿਊਨਿਟੀ ਨਿਯੰਤ੍ਰਿਤ ਸਿਹਤ ਖੇਤਰ ਵਿੱਚ 52 ਨਵੇਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰੇਗੀ। ਕਲੋਜ਼ਿੰਗ ਦ ਗੈਪ ਜੁਆਇੰਟ ਕਾਊਂਸਲ ਦਾ ਕਹਿਣਾ ਹੈ ਕਿ ਫੰਡਿੰਗ ਦਾ ਉਦੇਸ਼ ਦੇਸ਼ ਭਰ ਵਿੱਚ ਸੱਭਿਆਚਾਰਕ ਤੌਰ ਤੇ ਸੁਰੱਖਿਅਤ ਦੇਖਭਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਾ ਹੈ। ਸਵਦੇਸ਼ੀ ਆਸਟ੍ਰੇਲੀਅਨ ਮੰਤਰੀ ਲਿੰਡਾ ਬਰਨੀ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਸਵਦੇਸ਼ੀ ਅਤੇ ਗੈਰ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਵਿਚਕਾਰ ਸਿਹਤ ਦੇ ਨਤੀਜਿਆਂ ਦੇ ਪਾੜੇ ਨੂੰ ਪੂਰਾ ਕਰਨ ਲਈ ਦ੍ਰਿੜ ਹੈ।
The level of renal disease, the level of cardiovascular disease, the level of cancer, Aboriginal people fall behind dramatically in terms of health outcomes in this country. It is unacceptable. It is not appropriate.
Australian Federal Police ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਰਕੂਨ ਡਰੂ ਪੈਵਲੋ ਤੋਂ ਪਿਛਲੇ ਮਹੀਨੇ ਸੰਸਦ ਭਵਨ ਛੱਡਣ ਲਈ ਕਹਿਣ ਲਈ ਮੁਆਫ਼ੀ ਮੰਗੀ ਹੈ। 23 ਸਾਲਾਂ ਦਾ ਕਹਿਣਾ ਹੈ ਕਿ ਉਹ ਉੱਥੇ ਇੱਕ ਸੈਨੇਟਰ ਨੂੰ ਮਿਲਣ ਆਇਆ ਸੀ ਤਾਂ ਜੋ ਉਹ ਇਸ ਗੱਲ ਤੇ ਚਰਚਾ ਕਰ ਸਕੇ ਕਿ ਬੀਜਿੰਗ ਪੱਖੀ ਕਾਰਕੂਨਾਂ ਦੁਆਰਾ ਉਸ ਨੂੰ ਤੰਗ ਕਰਨ ਅਤੇ ਧਮਕਾਉਣ ਦੀ ਮੁਹਿੰਮ ਹੈ। ਇੱਕ ਬਿਆਨ ਵਿੱਚ AFP ਨੇ ਕਿਹਾ ਕਿ ਉਨ੍ਹਾਂ ਦੀ ਅੰਦਰੂਨੀ ਸਮੀਖਿਆ ਵਿੱਚ ਪਾਇਆ ਗਿਆ ਕਿ ਵਿਅਕਤੀ ਨੂੰ ਜਾਣ ਲਈ ਕਹਿਣ ਲਈ ਨਾਕਾਫੀ ਵਾਜਬ ਆਧਾਰ ਸਨ ਅਤੇ ਇਸ ਲਈ ਇੱਕ ਮੁਆਫ਼ੀ ਬਣਦੀ ਸੀ ਜੋ ਕਿ ਅੱਜ ਵਿਅਕਤੀ ਤੌਰ ਤੇ ਦਿੱਤੀ ਗਈ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਸੇਲੰਗੌਰ ਰਾਜ ਦੇ ਬਾਹਰਵਾਰ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। 25 ਤੋਂ ਵੱਧ ਲੋਕਾਂ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਜ਼ਮੀਨ ਇੱਕ ਫਾਰਮ ਹਾਊਸ ਤੋਂ 30 ਮੀਟਰ ਦੀ ਅਨੁਮਾਨਿਤ ਉਚਾਈ ਤੋਂ ਖਿਸਕੀ ਜਿੱਥੇ 90 ਤੋਂ ਵੱਧ ਲੋਕ ਸੌਂ ਰਹੇ ਸਨ। ਹੁਣ ਤੱਕ 60 ਸੁਰੱਖਿਅਤ ਪਾਏ ਗਏ ਹਨ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਇੱਕ ਨਵੇਂ ਇਕਰਾਰਨਾਮੇ ਦੇ ਵਿਸਥਾਰ ਦੇ ਤਹਿਤ ਆਸਟ੍ਰੇਲੀਅਨ ਗ੍ਰਾਂਡ ਪ੍ਰੀ ਘੱਟੋ ਘੱਟ 2037 ਤੱਕ ਮੈਲਬਨ ਵਿੱਚ ਰਹੇਗੀ। ਮੈਲਬਨ 2023 ਤੋਂ 2037 ਦਰਮਿਆਨ ਘੱਟੋ ਘੱਟ 4 ਸਾਲਾਂ ਲਈ ਫਾਰਮੂਲਾ 1 ਸੀਜ਼ਨ ਦੀ ਪਹਿਲੀ ਦੌੜ ਦੀ ਮੇਜ਼ਬਾਨੀ ਕਰੇਗਾ। ਇਸ ਸਾਲ ਦੇ ਆਸਟ੍ਰੇਲੀਅਨ ਗ੍ਰਾਂਡ ਪ੍ਰੀ ਨੇ ਵੀਕਐਂਡ ਦੇ ਦੌਰਾਨ ਲਗਭਗ 4,19,000 ਦੀ ਰਿਕਾਰਡ ਭੀੜ ਖਿੱਚੀ। ਵਿਕਟੋਰੀਅਨ ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਵਾਰ ਫਾਰਮੂਲਾ 2 ਅਤੇ ਫਾਰਮੂਲਾ 3 ਸ਼੍ਰੇਣੀਆਂ ਨੂੰ ਸ਼ਾਮਲ ਕਰਨ ਦੇ ਨਾਲ ਅਗਲੇ ਸਾਲ ਦੇ ਅੰਕੜੇ ਹੋਰ ਵੀ ਵੱਡੇ ਹੋਣ ਦੀ ਉਮੀਦ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 67 ਸੈਂਟ ਦੇ ਬਰਾਬਰ, ਭਾਰਤ ਦੇ 55.47 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 150.37 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਅਤੇ ਐਡਲੇਡ ਧੁੱਪ ਨਿਕਲੀ ਰਹੇਗੀ, ਤਾਪਮਾਨ 31 ਡਿਗਰੀ। ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 22 ਡਿਗਰੀ। ਹੋਬਾਰਟ 1-2 ਮੀ, ਤਾਪਮਾਨ 17 ਡਿਗਰੀ। ਕੈਨਬਰਾ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 22 ਡਿਗਰੀ। ਸਿਡਨੀ ਮੀਂਹ ਪਵੇਗਾ, ਤਾਪਮਾਨ 21 ਡਿਗਰੀ। ਬ੍ਰਿਸਬੇਨ ਸੰਭਾਵਿਤ ਮੀਂਹ, ਤਾਪਮਾਨ 25 ਡਿਗਰੀ। ਕੇਨਸ ਮੀਂਹ ਪਵੇਗਾ, ਤਾਪਮਾਨ 32 ਡਿਗਰੀ। ਤੇ ਡਾਰਵਿਨ 1-2 ਮੀਂਹ ਤੇ ਸੰਭਾਵਿਤ ਤੂਫਾਨ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।